ਗੁਰੂ ਪਾਸ ਐਸੀ ਸਿੱਧੀ ਹੋਈ ਫੌਜ ਕਿੱਥੋਂ ਆ ਗਈ? ਪਠਾਨ ਤਾਂ ਉਨ੍ਹਾਂ ਨੂੰ ਛੱਡ ਕੇ ਇਧਰ ਆ ਗਏ ਹਨ। ਹਰੀ ਚੰਦ ਨੇ ਕਿਹਾ, ਇਨ੍ਹਾਂ ਪਠਾਨਾਂ ਨੂੰ ਸਾਰਾ ਭੇਦ ਮਲੂਮ ਹੈ, ਇਨ੍ਹਾਂ ਨੂੰ ਅੱਗੇ ਕਰੀਏ। ਸੋ ਭੀਖਣ ਖਾਂ ਨੂੰ ਬੁਲਾ ਕੇ ਫਤਿਹ ਸ਼ਾਹ ਨੇ ਕਿਹਾ, ਤੁਸਾਂ ਨੂੰ ਸਿੱਖ ਦਲ ਦਾ ਸਾਰਾ ਭੇਦ ਪਤਾ ਹੈ, ਅੱਗੇ ਵਧੋ, ਹੱਥੋ ਹੱਥੀ ਲੈ ਲਓ। ਗੁਰੂ ਦੇ ਖਜ਼ਾਨੇ ਦੀ ਸਾਰੀ ਲੁੱਟ ਤੁਹਾਡੀ, ਅਸੀਂ ਹਿੱਸਾ ਨਹੀਂ ਮੰਗਾਂਗੇ। ਇਸ ਤਰ੍ਹਾਂ ਦੇ ਲੋਭ ਨਾਲ ਉਹ ਪਠਾਣਾ ਨੂੰ ਅੱਗੇ ਵਧਾ ਲਿਆਇਆ ਤੇ ਸੰਗੋ ਸ਼ਾਹ ਦੇ ਦਲ ਤੇ ਆ ਪਿਆ। ਪਠਾਣਾ ਦਾ ਦਲ ਹੁਣ ਸੰਗੋ ਸ਼ਾਹ ਦੇ ਦਲ ਉੱਤੇ ਬੜੇ ਜੋਸ਼ ਤੇ ਵੇਗ ਨਾਲ ਆ ਪਿਆ। ਅੱਗੇ ਵੀ ਸੰਗੋ ਸ਼ਾਹ ਸੂਰਮਾ ਸੀ, ਆਉਂਦਿਆਂ ਦੀ ਖਾਤਰ ਗੋਲੀਆਂ ਦੀ ਬੁਛਾੜ ਨਾਲ ਬਥਾੜਾ ਭੰਨ ਕੇ ਰੱਖ ਦਿੱਤਾ। ਜਿਸ ਤੇਜ਼ੀ ਨਾਲ ਆ ਕੇ ਪਠਾਨ ਸਮਝੇ ਸਨ ਕਿ ਅਸੀਂ ਜਿੱਤਾਂਗੇ, ਉਨ੍ਹਾਂ ਦੇ ਪੈਰ ਹਿੱਲ ਗਏ। ਜੜੋਂ ਪੁੱਟੇ ਗਏ, ਹੁਣ ਦਵੱਲੀ ਕੋਹਰ ਕਿਸਾਨ ਮੱਚ ਗਿਆ। ਇਹ ਦੇਖ ਕੇ ਗੁਰੂ ਜੀ ਨੇ ਨੰਦ ਚੰਦ ਤੇ ਦਇਆ ਰਾਮ ਨੂੰ ਕੁਛ ਫੌਜ ਦੇ ਕੇ ਸੰਗੋ ਸ਼ਾਹ ਦੀ ਕੁਮਕ ਲਈ ਕੱਲ ਦਿੱਤਾ। ਇਨ੍ਹਾਂ ਨੇ ਐਸੇ ਤੀਰ ਚਲਾਏ ਜਿਸ ਨੂੰ ਲੱਗਾ ਉਹ ਨਹੀਂ ਬਚਿਆ। ਇਸ ਟਿਕਾਣੇ ਸੰਗਰਾਮ ਦਾ ਜ਼ੋਰ ਬਹੁਤ ਕਰੜਾ ਹੋ ਗਿਆ। ਗੁਰੂ ਜੀ ਦੇ ਪਾਸ ਲਾਲ ਚੰਦ ਮਾਹੀ ਖੜਾ ਸੀ। ਇਹ ਬੜਾ ਪਹਿਲਵਾਨ ਤੇ ਜ਼ੋਰ ਵਾਲਾ ਬੰਦਾ ਸੀ। ਸਤਿਗੁਰੂ ਤੋਂ ਆਗਿਆ ਲੈ ਕੇ ਇਹ ਵੀ ਸੰਗੋ ਸ਼ਾਹ ਵਾਲੇ ਥਾਂ ਤੇ ਜਾ ਪਹੁੰਚਾ। ਇਸ ਦੇ ਤੀਰਾਂ ਨੇ ਪਹਿਲਵਾਨੀ ਬਲ ਨਾਲ ਕਮਾਲਾਂ ਦੀ ਛੁੱਟ ਛੁੱਟ ਕੇ ਬੜੇ ਜਵਾਨ ਮਾਰੇ। ਇਸ ਦੇ ਤੀਰਾਂ ਦੀ ਮਾਰ ਨੇ ਦੋਹਾਂ ਪਾਸਿਆਂ ਤੋਂ ਵਾਹ ਵਾਹ ਲੀਤੀ। ਸੈਨਾਪਤੀ ਜੀ, ਜੋ ਗੁਰੂ ਜੀ ਦੇ 52 ਕਵੀਆਂ ਵਿਚੋਂ ਸਨ, ਲਿਖਦੇ ਹਨ, ਲਾਲ ਚੰਦ ਆਣ ਕੇ ਕਮਾਨ ਬਾਨ ਤਾਨ ਕੇ ਕੀਚੁਸ ਸੁਧ ਬਲੀ ਜਾਣ ਕੇ ਭਲੀ 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 ਪਈ ਕਿਉਸ ਲੋਹ ਲੋਹਣੇ ਨਾ ਜੀਵ ਰੱਖ ਸੋਹਣੇ ਸੋ ਚਾਲ ਸੂਰ ਸੋ ਵੀ ਬਿਸਮੋਹੀ ਬਿਸਮੋਹੀ। ਇਹ ਵੀ ਲਿਖਿਆ ਹੈ ਕਿ ਲਾਲ ਚੰਦ ਦਾ ਯੁੱਧ, ਉਹਦੇ ਯੁੱਧ ਦੇ ਕਰਤੱਵ ਦੇਖ ਕੇ ਇਕ ਹੋਰ ਲਾਲ ਚੰਦ ਹਲਵਾਈ ਵੀ ਸ਼ਸਤਰ ਲੈ ਕੇ ਉਸ ਟਿਕਾਣੇ ਤੇ ਜਾ ਪੁੱਜਾ। ਪਠਾਣਾ ਨੂੰ ਇਹ ਪਤਾ ਸੀ ਕਿ ਪਹਿਲਾਂ ਤਾਂ ਮਾਹੀ ਹੈ, ਦੂਜਾ ਹਲਵਾਈ ਹੈ, ਇਹ ਕਿਵੇਂ ਸੂਰਮਗਤੀ ਵਿਚ ਨਿੱਤਰ ਪਏ ਹਨ। ਹੁਣ ਮਾਰੀ ਚੰਦ ਅੱਗੇ ਵਧਿਆ ਇਸ ਤੇਜ਼ੀ ਨਾਲ ਕਿ ਸ਼ਸਤਰ ਦਲ ਦੇ ਘੇਰੇ ਵਿਚ ਘਿਰ ਗਿਆ। ਇਸ ਨੇ ਆਪਣੇ ਬਲਕਾਰ ਤੇ ਰੋਹ ਵਿਚ ਕਿਤਨੇ ਪਠਾਣ ਮਾਰ ਸੁੱਟੇ। ਹੁਣ ਘੋੜਾ ਜ਼ਖਮੀ ਹੋ ਗਿਆ ਸੀ ਤੇ ਆਪ ਵੀ ਕਰੀਬ ਕਰੀਬ ਮਾਰੇ ਜਾਣ ਦੀ ਅਵਸਥਾ ਵਿਚ ਪਹੁੰਚ ਗਿਆ। ਪਰ ਸੰਗੋ ਸ਼ਾਹ ਨੇ ਦਿੱਠਾ ਕਿ ਭਰਾ ਘੇਰੇ ਵਿਚ ਫਸ ਗਿਆ ਹੈ। ਇਕਦਮ ਇਕ ਦਸਤਾ ਸਵਾਰਾਂ ਦਾ ਲੈ ਕੇ ਉਥੇ ਪਹੁੰਚਿਆ ਤੇ ਭਰਾ ਨੂੰ ਆਪਣੇ ਘੇਰੇ ਵਿਚ ਲੈ ਕੇ ਜਿਸ ਤੇਜ਼ੀ ਨਾਲ ਗਿਆ ਸੀ ਉਸੇ ਨਾਲ ਹੀ ਵਾਪਸ ਮੁੜ ਆਇਆ। ਇਸ ਤਰ੍ਹਾਂ ਉਸ ਦੇ ਸਲਾਮਤ ਨਿਕਲ ਜਾਣ ਤੇ ਪਠਾਨ ਬੜੇ ਹੈਰਾਨ ਹੋ ਰਹੇ ਸਨ। ਇਸ ਗੱਲ ਨੂੰ ਦਵੱਲੀ ਸਿੱਖਾਂ ਦੀ ਫਤਿਹ ਦਾ ਪਹਿਲਾ ਕਦਮ ਸਮਝਿਆ ਗਿਆ। ਇਸ ਵੇਲੇ ਦੇ ਯੁੱਧ ਦੇ ਸੂਰਮਿਆਂ ਦੇ ਨਾਮ ਤੇ ਜੰਗ ਵਿਚ ਯੁੱਧ ਦਾ ਸੰਖੇਪ ਵਰਣਨ ਸ੍ਰੀ ਗੁਰੂ ਜੀ ਨੇ ਆਪ ਆਪਣੇ ਹੱਥੀ ਲਿਖਿਆ ਹੈ। ਭਯੰਗ ਪ੍ਰਿਆਦ ਸ਼ੰਤ ਕਹਾ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ ਪੰਚੋ ਬੀਰ ਬੰਕੇ ਪ੍ਰਿਥੀ ਪਾਏ ਰੋਪੇ ਹਠੀ ਜੀਤ ਮਲੰਗ ਸੋ ਗਾਜੀ ਗੁਲਾਬੰਗ ਰਣੰਗ ਦੇਖੀਏ ਰੰਗ ਰੂਪੰਗ ਸਹਾਬੰਗ ਹਠਿੰਗ ਮਾਹਰੀ ਸੰਧਿਆ ਗੰਗ ਰਾਮੰਗ ਜਿਨੈ ਕਿਤਿਅੰਗ ਜਿਤਿਅੰਗ ਫੌਜ ਤਮਾਮੰਗ ਕੋਪੇ ਲਾਲ ਚੰਦੰਗ ਕੀਏ ਲਾਲ ਰੂਪੰਗ ਜਿਨੈ ਗਜਿਅੰਗ ਗਰਭ ਸਿੰਘ ਅਨੂਪੰਗ ਉਪਿਓ ਮਹਰੂ ਕਹਰੂ ਰੂਪ ਧਾਰੇ ਜਿਨੈ ਖਾਨ ਖਵੇਨ ਜੈ ਖੇਤ ਮਾਰੇ ਕੁਪਿਓ ਦੇਵਸੰਗ ਜਯਾ ਰਾਮ ਜੁਦੰਗ ਕੀਓ ਧਰਨ ਕੀ ਜਿਉ ਮਹਾ ਜੁਦ ਸੁਦਮ। ਜੰਗ ਦਾ ਵਿਚਕਾਰਲਾ ਮੈਦਾਨ ਪੂਰੀ ਤਰ੍ਹਾਂ ਭਖਿਆ ਪਿਆ ਸੀ ਤੇ ਉਪਰ ਕਹੇ ਅਨੁਸਾਰ ਡਾਢੇ ਘਮਸਾਨ ਵਿਚ ਸੀ। ਹੇਠਾੜ ਦੇ ਪਾਸੇ ਨੂੰ ਬੁੱਧੂ ਸ਼ਾਹ ਰੋਕ ਪਾ ਰਿਹਾ ਸੀ। ਨਦੀ ਦੇ ਕਿਨਾਰੇ ਕਿਨਾਰੇ ਇਸ ਮੈਦਾਨ ਦੀ ਲੰਬਾਈ ਬਹੁਤ ਦੂਰ ਤੱਕ ਸੀ। ਇਕ ਪਾਸੇ ਨਦੀ ਦਾ ਪਾਣੀ ਸੀ, ਇਕ ਪਾਸੇ ਪਹਾੜੀ ਦੀ ਢਲਾਣ ਤੇ ਦੋਵਾਂ ਦੇ ਵਿਚਕਾਰ ਲੰਬਾ ਮੈਦਾਨ। ਇਹ ਪਹਾੜੀ ਕੁਛ ਰਾਜੇ ਸੈਨਾ ਤੇ ਸ਼ੇੜਾਂ ਦਾ ਭਾਰੀ ਜਮਘਟ ਇਧਰ ਸੀ, ਇਸ ਲਈ ਇਹ ਹੇਠਲਾ ਪਾਸਾ ਰੋਕਣਾ ਬਹੁਤ ਜ਼ਰੂਰੀ ਸੀ। ਸੋ ਇਸ ਪਾਸੇ ਨੂੰ ਬੁੱਧੂ ਸ਼ਾਹ ਨੇ ਰੁਨ ਲਿਆ ਕਿ ਇਧਰੋਂ ਵੈਰੀ ਵਿਚਕਾਰਲੇ ਮੈਦਾਨ ਦੀ ਜੰਗ ਵੱਲ ਸਹਾਇਤਾ ਲਈ ਨਾ ਅੱਪੜ ਸਕੇ। ਅੰਤ ਇਨ੍ਹਾਂ ਨੇ ਗੋਲ ਬੰਨ ਕੇ ਮਿਲਵਾਂ ਹੱਲਾ ਬੋਲ ਦਿੱਤਾ, ਜਿਸ ਨੂੰ ਬੁੱਧੂ ਸ਼ਾਹ ਦੇ ਬਲ ਤੇ ਵੀਰਤਾ ਨੇ ਬੜੇ ਢੰਗ ਨਾਲ ਰੋਕਿਆ। ਪੀਰ ਦੇ ਚਾਰ ਪੁੱਤਰ ਜੰਗ ਵਿਚ ਆਪਣੀ ਆਂਦੀ ਹੋਈ ਸੈਨਾ ਨੂੰ ਸਿਆਣਪ ਨਾਲ ਲੜਾ ਰਹੇ ਸਨ। ਇਸ ਹੱਲੇ ਨੂੰ ਇਨ੍ਹਾਂ ਨੇ ਇਸ ਬਹਾਦਰੀ ਨਾਲ ਰੋਕਿਆ ਕਿ ਵਧੇ ਆਉਂਦਿਆਂ ਦੇ ਸੈਂਕੜੇ ਜਵਾਨ ਮਾਰ ਕੱਤੇ। ਗੁਰੂ ਸਾਹਿਬ ਜੋ ਸਾਰੇ ਨਾਕਿਆਂ ਦੀ ਖਬਰਦਾਰੀ ਕਰਦੇ, ਲੋੜ ਪਈ ਤੇ ਥਾਂ ਥਾਂ ਫੇਰਾ ਮਾਰ ਕੇ ਸਾਰੇ ਹਾਲ ਦੇ ਨਿਗਾਹਬਾਨ ਖੁਦ ਹੋ ਰਹੇ ਸਨ, ਬੁੱਧੂ ਸ਼ਾਹ ਤੇ ਉਸਦੇ ਸਪੁੱਤਰਾਂ ਦੀ ਵੀਰਤਾ ਨੂੰ ਦੇਖ ਕੇ ਪ੍ਰਸੰਨ ਹੋ ਰਹੇ ਸਨ। ਜਦ ਅੱਗੇ ਵਧੇ ਪਹਾੜੀਏ ਕੱਟ ਗਏ ਤੇ ਰੋਕ ਪਾਈ ਤਾਂ ਪਿੱਛੇ ਹਟ ਗਏ। ਇਸ ਵੇਲੇ ਬੁੱਧੂ ਸ਼ਾਹ ਨੇ ਦੂਸਰੇ ਟੋਲੇ ਨਾਲ ਹੱਲਾ ਬੋਲ ਦਿੱਤਾ, ਜਿਸ ਦੀ ਚਾਲ ਨਾ ਚੱਲ ਕੇ ਸ਼ੇਰਾਂ ਵਾਲੇ ਤੇ ਹੋਰ ਅੱਗੇ ਵਧੇ ਹੋਏ ਪਹਾੜੀਏ ਘਬਰਾ ਕੇ ਪਛਾਣ ਉੱਠ ਭੱਜੇ। ਇਨ੍ਹਾਂ ਨੂੰ ਭੱਜਦੇ ਵੇਖ ਕੇ ਗੁਲੇਰੀਆ ਗੋਪਾਲ ਘਬਰਾਇਆ ਕਿ ਜੇ ਇਨ੍ਹਾਂ ਦੀ ਭੱਜ ਕਿਤੇ ਸਾਰੇ ਪਾਸੇ ਭਾਂਜ ਨਾ ਪਾ ਦੇਵੇ। ਦੂਜੀ ਵੀ ਇਨ੍ਹਾਂ ਵੱਲ ਵੇਖ ਕੇ ਪਛਾਣ ਭੱਜ ਉੱਠਣ। ਹਿੰਮਤ ਕਰਕੇ ਉਹ ਆਪ ਅੱਗੇ ਵਧਿਆ। ਭੱਜਦੇ ਜਾਂਦਿਆਂ ਨੇ ਜੋ ਥਾਂ ਖਾਲੀ ਕੀਤੀ ਸੀ ਉੱਥੇ ਪੁੱਜ ਕੇ ਉਸ ਨੇ ਵਧੇ ਆ ਰਹੇ ਬੁੱਧੂ ਸ਼ਾਹ ਦੇ ਦਲ ਨੂੰ ਰੋਕ ਪਾਈ। ਇਸ ਦੀ ਤੀਰ ਅੰਦਾਜ਼ੀ ਤੇ ਇਸ ਦੇ ਸਿਪਾਹੀਆਂ ਦੀ ਬਹਾਦਰੀ ਨੇ ਬੁੱਧੂ ਸ਼ਾਹ ਦੇ ਵਧੇ ਦਲ ਨੂੰ ਤੀਰਾਂ ਬੰਦੂਕਾਂ ਦੇ ਨਾਲ ਰੋਕ ਤੇ ਦਿੱਤਾ। ਫਿਰ ਗਹਿ ਗੱਚ ਲੜਾਈ ਵਿਚ ਹੱਥੋ ਹੱਥ ਜਵਾਨ ਆਹਮੋ ਸਾਹਮਣੇ ਹੋ ਗਏ, ਤਲਵਾਰਾਂ ਨਿਕਲ ਆਈਆਂ। ਪੀਰ ਦੇ ਮਰੀਦ ਬੜੀ ਵੀਰਤਾ ਨਾਲ ਲੜੇ ਤੇ ਅੜੇ ਰਹੇ, ਹੋਰ ਗੁੱਥਮ ਗੁੱਥਾ ਹੋ ਗਿਆ। ਦਵੱਲੀ ਅੱਤ ਵੀਰਤਾ ਹੋਈ, ਪੈਰ ਪਿੱਛੇ ਕਿਸੇ ਦਾ ਨਾ ਪਿਆ। ਹੋਰ ਸੰਗਰਾਮ ਹੋ ਰਿਹਾ ਸੀ ਕਿ ਗੁਰੂ ਜੀ ਨੇ ਇਸ ਪਾਸੇ ਰੁਖ ਕੀਤਾ। ਮਾਮਾ ਕਿਰਪਾਲ ਜੀ ਨੂੰ ਬੁੱਧੂ ਸ਼ਾਹ ਦੀ ਮਦਦ ਵਾਸਤੇ ਟੋਰਿਆ। ਇਹ ਆਪਣੇ ਸਾਥੀਆਂ ਸਣੇ ਤੀਰਾਂ ਦੀ ਵਰਖਾ ਰਾਜੇ ਗੋਪਾਲ ਦੀ ਸੈਨਾ ਤੇ ਕਰਦਾ ਕੁੰਭ ਤੇ ਜਾ ਪਹੁੰਚਾ। ਇਨ੍ਹਾਂ ਤੀਰਾਂ ਦੀ ਪਰਮਾਰ ਤੇ ਨਿਸ਼ਾਨੇ ਬੈਠਣ ਨੇ ਗੋਪਾਲ ਦੀ ਸੈਨਾ ਨੂੰ ਪਿੱਛੇ ਹਟਣ ਦੇ ਰੁੱਖ ਵੱਲ ਕਰ ਦਿੱਤਾ। ਉਂਝ ਇਹ ਹਟਣਾ ਇੱਕ ਦਾਉ ਸੀ, ਜੰਗ ਵਿਚ ਕਈ ਦਾਉ ਪੇਜ ਹੁੰਦੇ ਨੇ, ਪਰ ਮਰੀਦਾਂ ਨੂੰ ਵੀ ਤੀਰਅੰਦਾਜ਼ੀ ਦਾ ਸਮਾਂ ਮਿਲ ਗਿਆ। ਦੂਰੀ ਤੀਰਾਂ ਦੀ ਮਾਰ ਨੇ ਗੋਪਾਲ ਦੀ ਚਾਲ ਨੂੰ ਸਗੋਂ ਘਾਟੇ ਵਿਚ ਕਰ ਦਿੱਤਾ। ਸਾਥੀਆਂ ਨੂੰ ਹਰਾਸਿਆ ਵੇਖ ਕੇ ਗੋਪਾਲ ਨੇ ਤੱਕ ਲਾਈ ਤੇ ਮਾਮੇ ਜੀ ਵੱਲ ਤੀਰ ਛੋੜਿਆ। ਜੋ ਬੈਠਾ ਤਾਂ ਨਿਸ਼ਾਨੇ ਪਰ ਲੱਗਾ ਉਸਦੇ ਘੋੜੇ ਨੂੰ। ਗੋਪਾਲ ਨੇ ਅੱਗੇ ਵੱਧ ਕੇ ਤੀਰ ਮਾਰ ਕੇ ਪਿੱਛੇ ਹਟਣਾ ਚਾਹਿਆ ਤਾਂ ਮਾਮਾ ਜੀ ਨੇ ਪੁਕਾਰ ਕੇ ਕਿਹਾ, ਉਹ ਸੁਰਮਿਆਂ ਰੁਕ, ਵਾਰ ਕੀਤਾ ਤੇ ਵਾਰ ਲੈ ਕੇ ਵੀ ਜਾ। ਅਤੇ ਇੱਕ ਤੀਰ ਤੱਕ ਕੇ ਮਾਰਿਆ। ਗੋਪਾਲ ਤਕੜਾ ਲੜਾਕਾ ਸੀ, ਘੋੜੇ ਨੂੰ ਚੰਬਲ ਰਿਹਾ ਸੀ, ਆਪ ਤਾਂ ਬਚ ਗਿਆ ਪਰ ਮਾਮਾ ਜੀ ਦਾ ਤੀਰ ਘੋੜੇ ਦੇ ਕਰਨ ਫੂਲ ਤੇ ਜਾ ਵੱਜਾ ਤੇ ਉਹ ਲੁੜਖੜਾ ਕੇ ਡਿੱਗ ਪਿਆ। ਗੋਪਾਲ ਛੇਤੀ ਨਾਲ ਆਪਾ ਸੰਭਾਲ ਕੇ ਪਿੱਛੇ ਸੈਨਾ ਵਿਚ ਜਾ ਧੱਸਿਆ, ਪਰ ਉਥੇ ਟਿੱਕ ਕੇ ਖੜੋਤ ਗਿਆ। ਇਸ ਸੰਗਰਾਮ ਵਿਚ ਬੁੱਧੂ ਸ਼ਾਹ ਦਾ ਇਕ ਪੁੱਤਰ ਸ਼ਹੀਦ ਹੋ ਗਿਆ। ਉਰਲਾ ਥਾਂ ਜਿੱਥੇ ਬਹੁਤ ਘਮਸਾਨ ਮੱਚਿਆ ਪਿਆ ਸੀ, ਖਾਲੀ ਸੀ। ਮਾਮਾ ਜੀ ਅੱਗੇ ਵਧੇ ਤੇ ਬੁੱਧੂ ਸ਼ਾਹ ਦੇ ਪੁੱਤਰ ਦੀ ਲੋਥ ਲੱਭ ਕੇ ਪਿੱਛੇ ਲੈ ਆਂਦੇ। ਇਉਂ ਗੋਪਾਲ ਦੀ ਸੈਨਾ ਨੂੰ ਹੌਲਿਆਂ ਕਰਕੇ ਪਿੱਛੇ ਹਟਾ ਕੇ ਮਾਮਾ ਜੀ ਫਿਰ ਸ੍ਰੀ ਦਸ਼ਮੇਸ਼ ਜੀ ਪਾਸ ਜਾ ਪਹੁੰਚੇ ਤੇ ਸਾਰੀ ਵਾਰਤਾ ਜਾ ਸੁਣਾਈ। ਫਤਿਹ ਸ਼ਾਹ ਨੇ, ਜੋ ਸਾਰੇ ਸੰਗਰਾਮ ਦਾ ਪ੍ਰਬੰਧਕ ਸੀ, ਆਪਣੀ ਸੈਨਾ ਦਾ ਥਾਂ ਥਾਂ ਪੈਰ ਡਿੱਠਾ ਕਿ ਅਗੇਰੇ ਨਹੀਂ ਵੱਧਦਾ, ਸਗੋਂ ਪਛੇਰੇ ਪੈਂਦਾ ਹੈ। ਪਠਾਨ ਸਰਦਾਰਾਂ ਹਯਾਤ ਖਾਂ ਆਦਿਕ ਨੂੰ ਸੁਨੇਹਾ ਘੱਲਿਆ। तन क्यों रण खेते देत नहीं, किस कारण आप बचावत हो, गुलका सर क्यों न चलावत हो, कर हेल मिलो दल क्यों न अबै, लुट माफ करी धन लेहो सबै, तानू तानू ही दिता लुट भी माफ, बंदूकों क्यों नहीं कढ़ दे, रण खेत विच क्यों नहीं आते। यह सुन के हयात खां ते नजाबत खां इन्होंने अपना दल संभाल के हल्ला बोल दिता ते बड़ी तेजी नाल तीर बरसाउण लगे। इत ते उत धाए पराहत हैं, पिख अगर वध्यो ते मारत हैं, मुख मारे मार उचारत हैं, बरखा गुलकान सुडारत हैं, अंडियां समसीस फुटे सो गिरे, करशी जन हाथ कटत परे। ए हाल सिख दल दा उन्होंने किया। उधरों भी तीरां दी परमार ऐसी हुई कि अनेक खान धरती ते लेट गए। आजाद खां बड़े जोरां नाल ललकारे मारे, दाओ बचाए, तीर चलाए ते सारा ओझ लावे। ये देख के संत उदासी कृपाल जी गुस्से विच आके साहबा तो पुछन लगे, साहब जी आजाद खां बड़ा बल पा रहा है, इसदे तीर भय पैदा कर रहे हैं, आग्या दियो जो लून हरामी नूं डंड दिया। साहबा ने मुस्कुरा के पुछया, तुसां पास कोई शस्त्र है, किंज मारोगे? तां संत ने बिनय कीती, उत्का एक कांधे मोहे रहो, मम आयुध दीर्घ हाथ गहो, इस संग हयात प्रहार करो, तुमरो बल पाए रति न डरो, जह लो चल जाए न शोहरूंगो, एक वार करो सिर फोहरूंगो। मुस्कुराए प्रभ तब बात कहो, हत खान हयात हृदय सोच हो, विदती जग मैं जिम भीम गदा, कुत का तिम जाने लोक सदा। ये सुन के साधु ने अपने घोड़े नूं अड्डी लाई ते हवा वांग उड़दा हयात खां दे पास जा खड़ोता ते ललकार के बोलिया, आज कोई सूरमा ते मेरे नाल लड़, पिछ ना मोड़ी जे खान दा पुत है ता, सन्मुख हो के देख, दो हथ तू खा दो हथ मैं विखावा। सुन खान मुरियो ललकारत ही, ज्यो नाग के पूछ है दाबत ही, तरवार निकारियो कोप करे, कोई सन्मुख दोनों वीर लड़े। जदों ललकारा मारिया तो याद खां इस तरह पिछे मुड़िया जिवें किसी जख्मी सक दे पूछते पैर रख दियो, ते ओ अपने फन नूं फिर डंगण दी कोशिश करदा है वैरी। ई नजारा देख के सब पासियां तो तीर तलवार खड़ो गए ते आश्चर्य हो तकन लग पै कि हयात वर्गे सूरमे नाल उत्की वाला कौन लड़न आया है। इन्हें नूं हयात खां एक दाव तका के बाज दी फुर्ती नाल घोड़ा तलपा के साथ ते प्या बिजली वां तलवार दा वार झाड़िया, पर साधु ने कुत्के नूं ढाल दी थावे ऐयों तलवार दे अगे कीता कि उस पर वार चलिया गया, तलवार टुट के टह पई ते खान आपा संभालण दे फिक्र विच पै गया। साध ने हुण बड़ी फुर्ती तो कम लिया, दोए रकाबां विच पैर दोए हत्थां नाल कुत्का उभार के आसन तो जरा कु उछल के पूरी सेध बन के हयात दे सिर ते मारिया। इस जोर नाल ए जाके वज्जा कि हयात दा सिर फुट गया। इस वेले दा हाल गुरु साहिब जी ने आप इउं लिखिया है, कृपाल कोपिंग कुत को संभारी, अठी खान हयात के सीस चारी, उठी शिज इशंग कड़ा मेज जो रंग, मानो माखनंग मटकी कान फोरंग। सिर टुकड़े हो जाण नाल हयात दा घोड़े तो उल्ट के जिमी ते डिग पिया ते घोड़ा उठ भजा ते होर पठान दौड़ के साधु नूं घेरना पै। इधरों जीतमल ने सवारा समेत अगे वध के साधु नूं अपने घेरे विच लै के बचा लिया। जंग विच इस वेले पूरा यहो जलाल वरत रहा सी। इस वेले जोरां विच हो रहे जंग विच दोन्ने पासे ਜ਼ੋਰ ਅਜਮਾਈ ਹੋ ਰਹੀ ਸੀ। ਜਦੋਂ ਹਯਾਤ ਖਾਂ ਮਾਰਿਆ ਗਿਆ, ਇਸ ਦੇ ਮਰਨੇ ਨੇ ਪਠਾਣਾਂ ਦੇ ਸ਼ੱਕੇ ਛੁਡਾ ਦਿੱਤੇ।